ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਨੂੰ ਪੰਜਵਾਂ ਪਾਇਆ, ਕ੍ਰਿਤ ਤਾਂ ਹੋਵਾ ਪਾਕ ਪਵਿੱਤਰ। ਇਹ ਸਾਰੀ ਸਾਜੋ ਸਮੱਗਰੀ ਇਕੱਠੀ ਹੋਈ ਤਾਂ ਪਵਿੱਤਰ ਭੋਜਨ ਬਣ ਗਿਆ, ਤਾਂ ਹੋਵਾ ਪਾਕ ਪਵਿੱਤਰ, ਪਾਕ ਭੋਜਨ ਪਵਿੱਤਰ, ਪਵਿੱਤਰ ਭੋਜਨ ਬਣ ਗਿਆ। ਇਹ ਸਾਰਾ ਸਾਜੋ ਸਮਾਨ ਇਕੱਠਾ ਹੋਇਆ। ਪਰ ਪਾਕ ਦੇ ਅਰਥ ਨੇ ਸਾਫ਼ ਸੁਥਰਾ, ਇਸੇ ਦੇ ਆਧਾਰ ਦੇ ਉੱਤੇ ਦੇਸ਼ ਦੀ ਵੰਡ ਜਦ ਹੋਈ ਤੇ ਮੁਸਲਮਾਨਾਂ ਨੇ ਆਪਣੇ ਮੁਲਕ ਦਾ ਨਾਂ ਰੱਖਿਆ ਪਾਕਿਸਤਾਨ, ਬਈ ਪਵਿੱਤਰ ਘਰ, ਪਵਿੱਤਰ ਅਸਥਾਨ, ਸਾਫ਼ ਸੁਥਰਾ ਘਰ। ਪਾਕ ਦਾ ਮਤਲਬ ਸਾਫ਼ ਸੁਥਰਾ। ਤੋ ਗੁਰੂ ਗ੍ਰੰਥ ਸਾਹਿਬ ਵਿੱਚ ਬੇਸ਼ਤਰ ਐਸੇ ਸ਼ਬਦ ਨੇ ਜਿਨ੍ਹਾਂ ਬਾਰੇ ਇਹ ਸਭ ਤੋਂ ਪਹਿਲੇ ਜਾਣਨਾ ਹੁੰਦਾ ਹੈ ਵੀ ਇਹ ਸ਼ਬਦ ਪਰਸ਼ੀਅਨ ਦਾ ਹੈ ਜਾਂ ਸੰਸਕ੍ਰਿਤ ਦਾ, ਵਰਨਾ ਅਰਥ ਕਰਨ ਲੱਗਿਆਂ ਬਹੁਤ ਵੱਡੀ ਅੜਚਣ ਖੜੀ ਹੋ ਜਾਂਦੀ ਹੈ। ਕਾਫ਼ੀ ਸਮੇਂ ਤੱਕ ਮਹਿਲਾ ਦੇ ਅਰਥ ਇਸਤਰੀ ਕੀਤੇ ਜਾਂਦੇ ਰਹੇ ਤੇ ਮਹਿਲਾ ਹੀ ਪੜਿਆ ਗਿਆ। ਬਈ ਗੁਰੂ ਨਾਨਕ ਦੇਵ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਇਸਤਰੀ ਰੂਪ ਵਿੱਚ ਬਾਣੀ ਉਚਾਰਨ ਕਰ ਰਹੇ ਨੇ, ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਲਿਖਤ ਜਿਹੜੀ ਹੈ, ਜਿਸ ਢੰਗ ਦੀ ਲਿਖਤ ਮਿਲ ਗਈ ਹੈ, ਉਸਨੇ ਇਸ ਵਿਚਾਰਧਾਰਿਆਂ ਨੂੰ ਤੇ ਇਸ ਅਰਥਾਂ ਨੂੰ ਗਲਤ ਸਾਬਤ ਕੀਤਾ। ਅਗਰ ਵਾਕਈ ਇਸਤਰੀ ਰੂਪ ਵਿੱਚ ਉਚਾਰਨ ਕਰਦੇ ਨੇ ਤਾਂ ਫਿਰ ਇੰਝ ਪੜ੍ਹਨਾ ਚਾਹੀਦਾ, ਮਹਿਲਾ ਪਹਿਲੀ, ਮਹਿਲਾ ਦੂਜੀ, ਮਹਿਲਾ ਤੀਜੀ, ਮਹਿਲਾ ਚੌਥੀ। ਪਰ ਜੋ ਲਿਖਤ ਵਿੱਚ ਵੀ ਮੌਜੂਦ ਹੈ ਉਹ ਇਸ ਤਰ੍ਹਾਂ ਲਿਖਿਆ ਆ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਇੰਝ ਲਿਖਿਆ। ਸਪਸ਼ਟ ਹੋ ਗਈ ਗੱਲ ਕਿ ਇਸਤਰੀ ਰੂਪ ਵਿੱਚ ਨਹੀਂ ਉਚਾਰਨ ਕੀਤਾ। ਇਹਦੇ ਅਰਥ ਨੇ ਗੁਰੂ ਨਾਨਕ ਦੀ ਪਹਿਲੀ ਜੋਤ ਜੋ ਪਹਿਲੇ ਘਰ ਵਿੱਚ ਉਚਾਰਨ ਕਰ ਰਹੀ ਹੈ, ਦੂਜਾ ਘਰ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਘਰ ਬਦਲਦੇ ਗਏ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਘਰ ਬਦਲਦੇ ਰਹੇ। ਪੰਜਵੇਂ ਘਰ ਵਿੱਚ, ਚੌਥੇ ਘਰ ਵਿੱਚ, ਤੀਜੇ ਘਰ ਵਿੱਚ ਗੁਰੂ ਨਾਨਕ ਦੀ ਬੋਲ ਰਹੇ ਨੇ। ਮਹਿਲਾ ਨਾਵਾਂ ਹੁਣ ਨੌਵੇਂ ਘਰ ਵਿੱਚ ਬੋਲਦੇ ਨੇ, ਜੋਤ ਹੋਈ, ਜੁਗਤ ਹੋਈ, ਵਿਚਾਰ ਹੋਈ, ਫਿਲਸਫਾ ਹੋਈ, ਪ੍ਰਕਾਸ਼ ਹੋਈ, ਘਰ ਬਦਲ ਗਏ, ਸਰੀਰ ਬਦਲ ਗਏ, ਸਰੀਰ ਘਰ ਹੈ, ਟਿਕਾਣਾ ਹੈ। ਇਸ ਤਰ੍ਹਾਂ ਸਰੀਰਾਂ ਦੇ ਚੋਂ ਸਰੀਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਸ ਨੂੰ ਅਸੀਂ ਯਾਰਵਾਂ ਸਰੀਰ ਕਹਿ ਸਕਦੇ। ਤੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਯਾਰਵੇਂ ਘਰ ਨੇ, ਯਾਰਵਾਂ ਟਿਕਾਣਾ, ਜਿਸ ਦੇ ਚ ਸ਼ਬਦ ਹਮੇਸ਼ਾ ਲਈ ਟਿਕ ਗਿਆ, ਰਹਿ ਗਿਆ। ਤੋ ਮਹਲ ਤੋਂ ਇਹ ਸ਼ਬਦ ਹੈ ਮਹੱਲਾ, ਟਿਕਾਣਾ, ਅਸਥਾਨ। ਮਹਿਲਾ ਪੜ੍ਹਨ ਨਾਲ ਫਿਰ ਅਰਥ ਹੋ ਜਾਂਦੇ ਨੇ ਇਸਤਰੀ। ਤੋ ਸ਼ਬਦ ਇਹ ਪਰਸ਼ੀਅਨ ਦਾ, ਅਰਬੀ ਦਾ। ਅਗਾਂਹ ਹੈ ਮੂਲ ਮੰਗਲਾਚਰਨ ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਿਉਂਕਿ ਸਿੱਖ ਜਗਤ ਦੇ ਹੁਣ ਤਮਾਮ ਸਿਰਮੋਰ ਵਿਦਵਾਨ ਇਸਦੇ ਅਰਥ ਇਸਤਰੀ ਨਹੀਂ ਕਰਦੇ, ਔਰ ਇਸਦੇ ਲਿਖਤੀ ਸਬੂਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਮਿਲ ਜਾਂਦੇ ਨੇ। ਦੂਜਾ ਤੀਜਾ ਜੋ ਨਾਲ ਲਿਖਿਆ ਹੈ ਇਹ ਅਰਥ ਇਸਤਰੀ ਰੂਪ ਦੀ ਸੂਚਨਾ ਨਹੀਂ ਦਿੰਦੇ। ਖੈਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੂਲ ਮੰਗਲਾਚਰਨ ਹੈ, ਤੇ ਮੂਲ ਦਾ ਮਤਲਬ ਹੈ ਸਭ ਤੋਂ ਪਹਿਲੇ, ਸਭ ਤੋਂ ਪ੍ਰਥਮ। ਸਿੱਖ ਜਗਤ ਵਿੱਚ ਇਹ ਵੀ ਇੱਕ ਵਿਵਾਦ ਦਾ ਕਾਰਨ ਰਿਹਾ ਕਾਫੀ ਸਮੇਂ ਤੱਕ ਕਿ ਮੂਲ ਮੰਗਲਾਚਰਨ ਥੱਲੇ ਹੈ ਜਾਂ ਉੱਪਰ ਹੈ। ਬਹੁਤ ਕਾਫੀ ਸਮੇਂ ਤੱਕ ਇਹ ਵਿਵਾਦ ਦਾ ਕਾਰਨ ਰਿਹਾ, ਔਰ ਜੋ ਦਾਸ ਨੇ ਲਿਖਤੀ ਬੀੜਾਂ ਦੇ ਦਰਸ਼ਨ ਕੀਤੇ ਨੇ ਪਹਿਲੇ ਜੋ ਮੌਜੂਦ ਨੇ, ਇਹ ਮੰਗਲਾਚਰਨ ਬਿਲਕੁਲ ਇੱਕ ਪਾਸੇ ਸੱਜੇ ਪਾਸੇ ਲਿਖਿਆ, ਨਾ ਉੱਪਰ ਲਿਖਿਆ ਨਾ ਥੱਲੇ ਲਿਖਿਆ, ਜੋ ਲਿਖਤੀ ਬੀੜਾਂ ਨੇ, ਨਾ ਉੱਪਰ ਲਿਖਿਆ ਨਾ ਥੱਲੇ, ਬਿਲਕੁਲ ਸੱਜੇ ਪਾਸੇ ਲਿਖਿਆ, ਇੰਝ ਕਿਨਾਰੇ 'ਤੇ ਬਾਣੀ ਸਾਰੀ ਲਿਖ ਕੇ, ਅਤੇ ਇਹ ਮੰਗਲਾਚਰਨ ਬਿਲਕੁਲ ਇੱਕ ਪਾਸੇ 'ਤੇ ਲਿਖਿਆ, ਸੱਜੇ ਪਾਸੇ। ਵਿਦਵਾਨਾਂ ਨੇ ਅੰਦਾਜ਼ਾ ਲਾਇਆ ਵੀ ਸੱਜੇ ਪਾਸੇ ਦਾ ਮਤਲਬ ਇਹ ਉੱਪਰ ਹੈ, ਅਤੇ ਮੂਲ ਮੰਤਰ, ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ, ਪਹਿਲੇ, ਸਭ ਤੋਂ ਪਹਿਲੇ। ਕੋਈ ਬਾਣੀ, ਕੋਈ ਰਾਗ ਉਚਾਰਨ ਕਰਨਾ ਤਾਂ ਮੰਗਲਾਚਰਨ ਪਹਿਲੇ ਹੈ। ਪਰ ਬਾਅਦ ਦੇ ਚੂੰਕਿ ਵਿਵਾਦ ਬਹੁਤ ਵੱਧ ਗਿਆ, ਅਤੇ ਕਈ ਟਕਸਾਲਾਂ ਆਪਸ ਦੇ ਟਕਰਾਈਆਂ, ਤੋ ਬਕਾਇਦਾ ਨਾਪ ਕੇ ਦੇਖਿਆ ਗਿਆ ਵੀ ਉਹ ਜਿਹੜਾ ਸੱਜੇ ਪਾਸੇ ਜਿਤਨਾ ਥੱਲੇ ਜਾਂ ਜਿਤਨਾ ਉੱਪਰ ਲਿਖਿਆ ਆ ਉਸ ਢੰਗ ਨਾਲ ਹੀ ਲਿਖਿਆ ਜਾਏ, ਉਸ ਢੰਗ ਨਾਲ ਹੀ ਛਾਪਿਆ ਜਾਏ, ਵਰਨਾ ਇਹ ਮੰਗਲਾਚਰਨ ਉੱਪਰ ਥੱਲੇ ਨਹੀਂ ਲਿਖੇ ਹੋਏ, ਬਿਲਕੁਲ ਸੱਜੇ ਪਾਸੇ ਲਿਖੇ ਹੋਏ ਨੇ, ਹੱਥ ਨਾਲ ਲਿਖੇ ਹੋਏ ਨੇ, ਔਰ ਸਾਰੀ ਬੀੜਾਂ ਉਹਨਾਂ ਦਿਨਾਂ 'ਚ ਹੱਥ ਨਾਲ ਜੋ ਹੈ ਲਿਖੀਆਂ ਜਾਂਦੀਆਂ ਸਨ। ਤਾਂ ਹੁਣ ਜਿੱਥੇ ਜਿੱਥੇ ਉਹ ਹੱਥ ਨਾਲ ਲਿਖਿਆ ਹੋਇਆ ਥੋੜ੍ਹਾ ਜਿਹਾ ਉੱਪਰ ਹੈ, ਉੱਥੇ ਤਾਂ ਮੰਗਲਾਚਰਨ ਉੱਪਰ ਕਰ ਦਿੱਤਾ ਗਿਆ, ਅਤੇ ਜਿੱਥੇ ਜਿੱਥੇ ਉਹ ਸੱਜੇ ਪਾਸੇ ਲਿਖਿਆ ਥੋੜ੍ਹਾ ਜਿਹਾ ਥੱਲੇ ਪ੍ਰਤੀਤ ਆਉਂਦਾ, ਉਹਨੂੰ ਰਾਗ ਦੇ ਅਤੇ ਮਹੱਲੇ ਦੇ ਥੱਲੇ ਲਿਖਿਆ ਗਿਆ। ਇਸ ਢੰਗ ਨਾਲ ਇਹ ਫੈਸਲਾ ਹੋਇਆ। ਖੈਰ, ਇਹ ਲੰਬੀਆਂ ਚੌੜੀਆਂ ਗੱਲਾਂ ਵਿੱਚ ਮੈਂ ਤੁਹਾਡਾ ਬਹੁਤ ਸਾਰਾ ਵਕਤ ਜੋ ਹੈ ਨਾ ਲਵਾਂ। ਤੋ ਮੂਲ ਮੰਗਲ ਦਾ ਮਤਲਬ ਹੀ ਹੈ ਬੁਨਿਆਦੀ ਮੰਗਲ, ਮੂਲ ਮੰਤਰ, ਬੁਨਿਆਦੀ ਮੰਤਰ, ਜਿਸ ਦੇ ਆਧਾਰ ਦੇ ਉੱਤੇ ਸਭ ਕੁਝ ਖੜਾ ਕੀਤਾ ਗਿਆ ਹੋਵੇ। ਤੋ ਸਿੱਖ ਜਗਤ ਵਿੱਚ, ਗੁਰੂ ਘਰ ਵਿੱਚ ਇਹ ਮੂਲ ਮੰਗਲ ਹੈ, ਮੂਲ ਮੰਗਲਾਚਰਨ ਹੈ, ਮੂਲ ਮੰਤਰ ਹੈ, ਜਿਸ ਵਿੱਚ ਪਰਮਾਤਮਾ ਦੇ ਬੁਨਿਆਦੀ ਗੁਣਾਂ ਦਾ ਜ਼ਿਕਰ ਕਰ ਦਿੱਤਾ ਗਿਆ। ਤੋ ਚੂੰਕਿ ਦਾਸ ਪ੍ਰਥਮ ਇੱਕ ਦੋ ਦਫ਼ਾ ਜਪਜੀ ਸਾਹਿਬ ਦੀ ਕੁਛ ਪੌੜੀਆਂ ਅਤੇ ਮੂਲ ਮੰਤਰ ਦੇ ਅਰਥ ਆਪ ਜੀ ਦੇ ਸਾਹਮਣੇ ਕਰ ਚੁੱਕੇ ਹੈ, ਸਿਰਫ ਮੁਖਤਸਰ ਰੂਪ ਵਿੱਚ ਅਰਜ਼ ਕਰਾਂ। ਇੱਕ ਓਅੰਕਾਰ, ਉਦਾਸੀ ਇਸ ਨੂੰ ਉਹਨਾਂ ਦਾ ਬਹੁਤ ਸਾਰਾ ਪੱਖ ਕਾਰ ਨਹੀਂ ਪੜਦਾ, ਇੱਕ ਓਅੰ ਕਰਕੇ ਪੜਦਾ ਹੈ ਅਤੇ ਕਈਆਂ ਨਾਲ ਇਸ ਸੰਬੰਧ ਵਿੱਚ ਕਾਫ਼ੀ ਬਹਿਸ ਮੁਬਾਸਾ ਵੀ ਹੋਇਆ। ਉਹ ਕਹਿੰਦੇ ਨੇ ਸ਼ਬਦ ਇਹ ਧੁਨ ਇੱਕ ਓਅੰ ਹੈ, ਔਰ ਜਦ ਵੀ ਕਿਸੇ ਨੇ ਅਨਾਹਤ ਵਿੱਚ ਸੁਣੀ ਹੈ ਤਾਂ ਓਅੰ ਹੈ, ਲੇਕਿਨ ਚੂੰਕਿ ਲਿਖਤੀ ਮਿਲਦਾ ਹੈ ਓਅੰਕਾਰ ਪੂਰਾ ਲਿਖਤੀ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ, ਅਤੇ ਬਕਾਇਦਾ ਇੱਕ ਬਾਣੀ ਹੈ ਜਿਸ ਬਾਣੀ ਦਾ ਨਾਂ ਹੈ ਓਅੰਕਾਰ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਾਣੀ ਹੈ, ਜਿਵੇਂ ਇਸ ਬਾਣੀ ਦਾ ਨਾਂ ਸੋਹਿਲਾ ਹੈ, ਉਸ ਬਾਣੀ ਦਾ ਨਾਂ ਹੀ ਓਅੰਕਾਰ ਹੈ, ਦੱਕਣੀ ਓਅੰਕਾਰ, ਦੱਕਣੀ ਰਾਮ ਕੱਲੀ ਦੱਕਣੀ, ਚੂੰਕਿ ਰਾਮ ਕੱਲੀ ਵੀ ਦਕਸ਼ਣ ਦੀ ਅਲੱਗ ਹੈ, ਪੂਰਬ ਦੀ ਅਲੱਗ ਹੈ। ਤੋ ਦਕਸ਼ਣ ਭਾਰਤੀ ਸੰਗੀਤ ਦੀ ਜਿਹੜੀ ਰਾਮ ਕੱਲੀ ਹੈ, ਉਹਦੇ ਸਤਿਗੁਰ ਨੇ ਇੱਕ ਬਾਣੀ ਉਚਾਰਨ ਕੀਤੀ ਹੈ ਜੋ ਵਾਸਤਵਿਕ ਉਸ ਬਾਣੀ ਦਾ ਨਾਮ ਹੈ ਓਅੰਕਾਰ, ਅਤੇ ਓਅੰਕਾਰ ਦੀ ਸਾਰੀ ਜੋ ਹੈ ਤਸ਼ਰੀਹ ਕੀਤੀ ਹੈ। ਕਾਰ ਕਹਿਣ ਲਾਇਨ ਨੂੰ, ਲਕੀਰ ਨੂੰ, ਤੋ ਊੜਾ ਪਾ ਕੇ ਉੱਪਰ ਜਿਹੜੀ ਲੰਬੀ ਲਕੀਰ ਖਿੱਚ ਦਿੱਤੀ ਹੈ, ਇਹ ਕਾਰ ਛੋਟਾ ਰੂਪ ਇੱਕ ਓਅੰਕਾਰ। ਜੈਨੀਆਂ ਦਾ ਇਹ ਗੁਰਮੰਤਰ ਹੈ ਓਅੰਕਾਰ, ਜੈਨੀ ਲੋਕ ਓਅੰਕਾਰ ਓਅੰਕਾਰ ਜਪਦੇ ਨੇ। ਸਨਾਤਨ ਮਤ ਦੇ ਵਿੱਚ ਵੀ ਇਹ ਸ਼ਬਦ ਮੌਜੂਦ ਹੈ ਓਅੰਕਾਰ, ਔਰ ਸਨਾਤਨ ਮਤ ਵਿੱਚ ਬਕਾਇਦਾ ਇੱਕ ਬਹੁਤ ਵੱਡਾ ਤੀਰਥ ਹੈ, ਉਸ ਤੀਰਥ ਦਾ ਨਾਂ ਵੀ ਓਅੰਕਾਰ ਹੈ, ਬਹੁਤ ਵੱਡਾ ਸ਼ਹਿਰ ਹੈ, ਉਸ ਸ਼ਹਿਰ ਦਾ ਨਾਂ, ਰੇਲਵੇ ਸਟੇਸ਼ਨ ਦਾ ਨਾਂ ਵੀ ਓਅੰਕਾਰ ਜੀ ਹੈ। ਤੋ ਇਸ 'ਤੇ ਕੁਝ ਤਵਾਰੀਖੀ ਸਬੂਤ ਮਿਲ ਗਏ ਨੇ ਕਿ ਗਾਲਬਨ ਇਹ ਸ਼ਬਦ 3-4 ਹਜ਼ਾਰ ਸਾਲ ਪੁਰਾਣਾ ਹੈ ਓਅੰਕਾਰ, ਔਰ ਕਿਸੇ ਨੇ ਆਪਣੇ ਅਨਾਹਤ ਵਿੱਚ ਇਸ ਨੂੰ ਸੁਣਿਆ ਅਤੇ ਕਈ ਧਰਮਾਂ ਦਾ ਇਹ ਗੁਰਮੰਤਰ ਬਣਿਆ। ਗੁਰੂ ਘਰ ਵਿੱਚ ਇਹ ਮੂਲ ਮੰਤਰ ਦਾ ਹਿੱਸਾ ਹੈ, ਪਰ ਥੋੜ੍ਹੇ ਜਿਹਾ ਵਡਿਆਈ ਦੇ ਨਾਲ, ਵੱਖਪਣੇ ਦੇ ਨਾਲ, ਜਗਤ ਨਾਲੋਂ ਇੱਕ ਓਅੰਕਾਰ, ਉੱਥੇ ਕੇਵਲ ਓਅੰਕਾਰ ਹੈ, ਏਕਾ ਜੋੜਿਆ ਸਤਿਗੁਰ ਨੇ। ਸਿੱਖ ਜਗਤ ਦੇ ਆਲਮ ਅਤੇ ਵਿਆਕਰਣ ਦੇ ਪੰਡਿਤ ਐਸਾ ਕਹਿੰਦੇ ਨੇ, ਚੂੰਕਿ ਓਅੰਕਾਰ 3 ਧੁਨੀਆਂ ਦੀ ਇੱਕ ਧੁਨੀ ਹੈ, 3 ਸ਼ਬਦਾਂ ਦੇ ਜੋੜ ਤੋਂ ਇੱਕ ਸ਼ਬਦ ਬਣਿਆ, ਆਕਾਰ, ਓਕਾਰ, ਮਕਾਰ। ਕੁਛ ਵੱਖ ਵੱਖ ਇਹ ਧੁਨੀਆਂ ਜੋ ਸੁਣੀਆਂ ਗਈਆਂ, ਉਸਨੇ ਇੱਕ ਧੁਨੀ ਦਾ ਰੂਪ ਲੈ ਲਿਆ ਓਅੰਕਾਰ। ਅਰਥ ਉਸਦੇ ਕੀਤੇ ਗਏ ਸਨ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਸਹਿਜੇ ਸਹਿਜੇ ਜਿਨ੍ਹਾਂ ਨੇ ਇਸ ਧੁਨੀ ਨੂੰ ਸੁਣਿਆ ਸੀ ਅਤੇ ਸਮਝਿਆ ਸੀ, ਇਹ ਬੋਲ ਆ ਗਏ ਅਗਿਆਨੀਆਂ ਦੇ ਹੱਥ 'ਚ। ਅਕਸਰ ਬ੍ਰਹਮ ਗਿਆਨੀਆਂ ਦੇ ਬਚਨ ਉਹਨਾਂ ਦੇ ਫਿਰ ਅਰਥ ਮੇਰੇ ਜੈਸੇ ਬੰਦੇ ਕਰਦੇ ਨੇ, ਔਰ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖਦੇ ਹਾਂ। ਹੁਣ ਜੋ ਸਤਿਗੁਰੂ ਦਾ ਇੱਥੇ ਅਨੁਭਵ ਹੈ ਅਤੇ ਕੋਈ ਵਰਣਨ ਨਹੀਂ ਕਰ ਸਕਦਾ ਅਤੇ ਨਾ ਮੈਂ ਕਰ ਸਕਦਾ, ਕਿਉਂਕਿ ਮੇਰੀ ਇਤਨੀ ਪਹੁੰਚ ਹੀ ਨਹੀਂ, ਮੇਰੀ ਇਤਨੀ ਸਮਝ ਨਹੀਂ। ਤੋ ਬ੍ਰਹਮ ਗਿਆਨੀਆਂ ਦੇ ਬੋਲ ਆ ਜਾਂਦੇ ਨੇ ਅਕਸਰ ਅਗਿਆਨੀਆਂ ਦੇ ਹੱਥ 'ਚ, ਰਸਕ ਬੰਦਿਆਂ ਦੇ ਬੋਲ ਆ ਜਾਂਦੇ ਨੇ ਅਕਸਰ ਬੇਰਸਕ ਪੁਰਸ਼ਾਂ ਦੇ ਕੋਲ। ਤੋ ਤੇ ਉਤਨਾ ਹੀ ਬਿਆਨ ਕਰਨਗੇ ਜਿਤਨੀ ਸਮਝ ਹੈ, ਉਤਨਾ ਹੀ ਕਹਿਣਗੇ ਜਿਤਨਾ ਉਹ ਜਾਣਦੇ ਨੇ। ਇਸ ਵਾਸਤੇ ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਨੇ ਇਹੀ ਆਖਿਆ, ਅਤੇ ਜਿਹੜਾ ਦਾਅਵਾ ਕਰੇ ਉਹ ਸਤਿਗੁਰ ਦੀ ਹਜ਼ੂਰੀ 'ਚ ਬੈਠ ਕੇ ਬਹੁਤ ਵੱਡਾ ਝੂਠ ਬੋਲਦਾ। ਹਾਂ, ਅਗਰ ਕੋਈ ਉਸੇ ਸਟੇਜ 'ਤੇ ਪਹੁੰਚਿਆ, ਉਸੇ ਅਵਸਥਾ ਵਿੱਚ ਪਹੁੰਚਿਆ ਜਿਸ ਅਵਸਥਾ ਵਿੱਚ ਇਹ ਖਸਮ ਦੀ ਬਾਣੀ ਪ੍ਰਗਟ ਹੋਈ ਹੈ, ਤਾਂ ਤੇ ਅਰਥ ਕਹਿ ਦਈਏ ਗੁਰੂ ਆਸ਼ੇ ਅਨੁਸਾਰ ਨੇ, ਵਰਨਾ ਇੰਝ ਆਖਣਾ ਪਏਗਾ ਆਪ ਆਪਣੇ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਹੇ ਤੇਤੀ। ਕਹਿੰਦੇ ਨੇ ਭਾਈ ਮਨੀ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਵੀ ਕੀਤੀ ਸੀ, ਪਾਤਸ਼ਾਹ ਬਾਣੀ ਦੇ ਅਰਥ ਕਰ ਦਿਉ, ਤੁਸੀਂ ਆਪ ਕਰ ਲਓ, ਮਿਹਨਤ ਕਰੋ ਥੋੜ੍ਹੀ, ਤਾਂ ਕਿ ਅਰਥਾਂ ਦਾ ਵਿਵਾਦ ਨਾ ਖੜਾ ਹੋਵੇ। ਸਾਹਿਬ ਕਹਿਣ ਲੱਗੇ, ਨਹੀਂ, ਇਹ ਇਤਨਾ ਗਹਿਰਾ ਸਾਗਰ ਹੈ ਜਿਹਦੀ ਕੋਈ ਸਤਾ ਨਹੀਂ, ਤੇ ਜਿਹੜਾ ਜਿਤਨੀ ਡੁਬਕੀ ਲਾ ਲਵੇਗਾ ਉਹਨੂੰ ਉਤਨੇ ਅਰਥਾਂ ਦੀ ਸਮਝ ਆ ਜਾਏਗੀ। ਔਰ ਇਹਦੀ ਤੈਅ ਨਹੀਂ ਹੈ। ਇਸ ਵਾਸਤੇ ਮੈਂ 50 ਟੀਕੇ ਜਪਜੀ ਸਾਹਿਬ ਦੇ ਵੇਖੇ ਨੇ, ਇੱਕ ਦੂਜੇ ਨਾਲ ਨਹੀਂ ਮਿਲਦਾ, ਦੂਜਾ ਤੀਜੇ ਨਾਲ ਨਹੀਂ, ਤੀਜਾ ਚੌਥੇ ਨਾਲ ਨਹੀਂ। ਅਤੇ ਮੇਰੀ ਜ਼ਮੀਰ ਇਹ ਵੀ ਨਹੀਂ ਕਹਿੰਦੀ ਕਿ ਉਹਨਾਂ 'ਚ ਕੋਈ ਗਲਤ ਹੈ, 50 ਦੇ 50 ਠੀਕ ਨੇ, ਗਲਤ ਇੱਕ ਵੀ ਨਹੀਂ। ਅਤੇ ਗਜ਼ਬ ਦੀ ਗੱਲ ਇਹ ਹੈ ਕਿ 50 ਆਪਸ ਵਿੱਚ ਮਿਲਦੇ ਵੀ ਕੋਈ ਨਹੀਂ। ਭਾਈ ਵੀਰ ਸਿੰਘ ਜੀ ਦਾ ਕੋਈ ਮੇਲ ਭਾਈ ਸੰਤੋਖ ਸਿੰਘ ਜੀ ਦੇ ਨਾਲ ਨਹੀਂ ਹੈ, ਜੋ ਉਹਨਾਂ ਨੇ ਗਰਭਗੰਜਨੀ 'ਚ ਲਿਖਿਆ ਹੈ। ਅਤੇ ਭਾਈ ਸੰਤੋਖ ਸਿੰਘ ਜੀ ਦਾ ਕੋਈ ਮੇਲ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਨਹੀਂ ਹੈ। ਸਾਹਿਬ ਸਿੰਘ ਦਾ ਕੋਈ ਮੇਲ ਉਦਾਸੀਆਂ ਨਾਲ ਨਹੀਂ ਹੈ। ਉਦਾਸੀਆਂ ਦੇ ਕੀਤੇ ਹੋਏ ਟੀਕੇ ਦਾ ਕੋਈ ਮੇਲ ਨਹੀਂ ਹੈ ਫਰੀਦਕੋਟੀਆਂ ਦੇ ਟੀਕੇ ਨਾਲ, ਜੋ ਮਹਾਰਾਜਾ ਫਰੀਦਕੋਟ ਨੇ ਕਰਾਇਆ, ਅੱਜ ਵੀ ਮੌਜੂਦ ਹੈ, ਪੰਜਾਬ ਗੌਰਮੈਂਟ ਨੇ ਛਾਪ ਦਿੱਤਾ। ਨਿਰਮਲਿਆਂ ਦੇ 'ਚ ਪੰਡਿਤ ਗਣੇਸ਼ਾ ਸਿੰਘ ਨੇ ਅਤੇ ਹੋਰ ਅਨੇਕਾਂ ਆਲਮਾਂ ਨੇ ਅਤੇ ਪੰਡਿਤ ਸੁੱਚਾ ਸਿੰਘ ਜੀ ਨੇ ਹੋਰ ਢੰਗ ਦੇ ਅਰਥ ਕੀਤੇ ਨੇ। ਔਰ ਹੈਰਾਨਗੀ ਹੋ ਜਾਂਦੀ ਹੈ, ਸੋਢੀ ਤੇਜਾ ਸਿੰਘ, ਇਸ ਤੋਂ ਇਲਾਵਾ ਹੋਰ ਅਨੇਕਾਂ ਆਲਮਾਂ ਨੇ, ਪੰਡਿਤ ਨਰਾਇਣ ਸਿੰਘ ਮੁਜੰਗਾਂ ਵਾਲੇ ਨੇ, ਕਿਸ ਕਿਸ ਦਾ ਨਾਂ ਗਿਣੀਏ, ਜਪਜੀ ਸਾਹਿਬ ਦੇ ਇਤਨੇ ਅਰਥ ਔਰ ਇੱਕ ਦੂਜੇ ਨਾਲ ਮਿਲਦਾ ਨੇ, ਦੂਜਾ ਤੀਜੇ ਨਾਲ ਮਿਲਦਾ ਨੇ। ਤੋ ਆਮ ਬੰਦਾ ਤਾਂ ਕਹਿ ਦੇਗਾ ਕਿ ਕਰੀਬਨ ਕਰੀਬਨ ਜਾਂ ਤਾਂ ਫਿਰ ਸਾਰੇ ਹੀ ਸੱਚ ਨੇ ਜਾਂ ਸਾਰੇ ਹੀ ਝੂਠ ਨੇ, ਕਿਉਂਕਿ ਮਿਲਦੇ ਨੇ, ਇੱਕ ਦੂਜੇ ਨਾਲ ਮਿਲਦਾ ਨਹੀਂ, ਦੂਜਾ ਤੀਜੇ ਨਾਲ ਨਹੀਂ ਮਿਲਦਾ। ਤੋ ਜੋ ਕੁਛ ਨਿੱਕੇ ਜਿਹੇ ਅਨੁਭਵ ਦੇ 'ਚ ਗੱਲ ਆਈ ਹੈ, ਸਾਰੇ ਹੀ ਠੀਕ ਨੇ, ਕਿਉਂਕਿ ਇਹ ਐਸਾ ਸਾਗਰ ਹੈ, ਇਹਦੀ ਤਹਿ ਤਾਂ ਹੈ ਕੋਈ ਨਹੀਂ। ਜਿਹੜਾ ਜਿਤਨਾ ਚਲਾ ਗਿਆ ਗਹਿਰਾ, ਉਹਨੂੰ ਉਤਨੀ ਵਿਚਾਰ ਹੱਥ 'ਚ ਆ ਗਈ ਹੈ। ਤੋ ਪੰਡਿਤ ਨਰਾਇਣ ਸਿੰਘ ਨੇ 20 ਸਾਲ ਮਿਹਨਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਛ ਹਿੱਸਿਆਂ ਦਾ ਟੀਕਾ ਕੀਤਾ, ਤਰਜਮਾ ਕੀਤਾ, ਲੇਕਿਨ ਉਹ ਅਰਥ ਭਾਈ ਸੰਤੋਖ ਸਿੰਘ ਨਾਲ ਨਹੀਂ ਮਿਲਦੇ, ਪੁਰਾਣੇ ਟੀਕਿਆਂ ਨਾਲ ਨਹੀਂ ਮਿਲਦੇ, ਪ੍ਰਿੰਸੀਪਲ ਸਾਹਿਬ ਸਿੰਘ ਦੇ ਨਹੀਂ ਮਿਲਦੇ, ਭਾਈ ਵੀਰ ਸਿੰਘ ਦੇ ਨਹੀਂ ਮਿਲਦੇ, ਫਰੀਦਕੋਟੀਆਂ ਦਾ ਟੀਕਾ ਮੇਲ ਨਹੀਂ ਖਾਂਦਾ, ਸਭ ਵੱਖ ਵੱਖ ਪ੍ਰਤੀਤ ਆਉਂਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ ਕਿਹਾ ਬਿਲਕੁਲ ਠੀਕ ਕਿਹਾ, ਮਨੀ ਸਿੰਘ, ਜਿਸ ਦੀ ਬੁੱਧ ਜਿਤਨੀ ਗਹਿਰੀ ਡੁਬਕੀ ਲਾ ਲਵੇਗੀ, ਵਿਚਾਰ ਉਤਨੀ ਪੱਲੇ ਪੈ ਜਾਏਗੀ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਇਹੀ ਵਿਚਾਰ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਕੋਈ ਬੰਦਾ ਐਸਾ ਨਹੀਂ ਕਹਿ ਸਕਦਾ ਕਿ ਗੁਰੂ ਨਾਨਕ ਦੇ ਇਸ ਸ਼ਬਦ ਦੀ ਵਿਚਾਰ ਦਾ ਅਸੀਂ ਭੋਗ ਪਾ ਦਿੱਤਾ, ਸਮੇਂ ਦਾ ਭੋਗ ਪਿਆ, ਇਹ ਬੰਦੇ ਤੇਰੇ ਦਿਮਾਗ ਦਾ ਭੋਗ ਪੈ ਗਿਆ, ਤੇਰੀ ਸੋਚਣ ਸ਼ਕਤੀ ਦਾ ਭੋਗ ਪੈ ਗਿਆ, ਗੁਰੂ ਨਾਨਕ ਦੇ ਸ਼ਬਦ ਦਾ ਭੋਗ ਨਹੀਂ ਪਿਆ। ਉਹ ਤਾਂ ਤੇਰੇ ਜੈਸੇ ਕਰੋੜਾਂ ਦਿਮਾਗ ਵੀ ਆ ਜਾਣ ਤਾਂ ਵੀ ਨਹੀਂ ਭੋਗ ਪਾ ਸਕਣਗੇ। ਇਹ ਤਾਂ ਅਥਾਹ ਸਾਗਰ ਹੈ, ਜਿਹਦੀ ਤੈਅ ਨਹੀਂ ਲੱਭੀ ਜਾ ਸਕਦੀ, ਜਿਹਦੀ ਤੈਅ ਦੇ 'ਚ ਨਹੀਂ ਪਹੁੰਚਿਆ ਜਾ ਸਕਦਾ। ਤਾਂ ਮੈਂ ਅਰਜ਼ ਕਰਾਂ, ਉਸੇ ਪਰੰਪਰਾ ਨੂੰ ਮੁੱਖ ਰੱਖਦੇ ਹੋਇਆਂ, ਦਿਲੀ ਗੱਲ, ਆਪਣਾ ਵੀ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਅਰਥ ਹੋਣਗੇ। ਗੁਰੂ ਦੀ ਗੱਲ ਗੁਰੂ ਜਾਣੇ, ਅਕਾਲ ਪੁਰਖ ਜਾਣੇ, ਜਿਤਨੀ ਸਮਝ, ਜਿਤਨੇ ਅਰਥ ਆਉਂਦੇ ਨੇ ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਅਤੇ ਕੋਈ ਦਾਅਵਾ ਨਹੀਂ ਕਿ ਗੁਰੂ ਆਸ਼ੇ ਅਨੁਸਾਰ ਮੈਂ, ਗੁਰੂ ਦੀ ਗੱਲ ਗੁਰੂ ਜਾਣੇ, ਇਤਨਾ ਅਥਾਹ ਸਾਗਰ। ਅਤੇ ਜੇ ਗੁਰੂ ਦੇ ਆਸ਼ੇ ਦੀ ਸਮਝ ਆ ਗਈ, ਫਿਰ ਤਾਂ ਬੰਦਾ ਬ੍ਰਹਮ ਗਿਆਨੀ ਹੋ ਗਿਆ, ਫਿਰ ਤਾਂ ਪਹੁੰਚ ਗਿਆ, ਫਿਰ ਤਾਂ ਟਿਕਾਣੇ 'ਤੇ ਪਹੁੰਚ ਗਿਆ, ਮੰਜ਼ਲੇ ਮਕਸੂਦ 'ਤੇ ਪਹੁੰਚ ਗਿਆ। ਅਤੇ ਇਸ ਤਰ੍ਹਾਂ ਦੀ ਪਹੁੰਚ ਦਾ ਆਪਣਾ ਕੋਈ ਦਾਅਵਾ ਨਹੀਂ। ਤਾਂ ਮੁਖਤਸਰ ਮੈਂ ਅਰਜ਼ ਕਰਾਂ, ਓਅੰਕਾਰ ਦੀ ਧੁਨ ਜੋ ਅਨਾਹਦ ਨਾਦ ਦੇ ਰੂਪ ਵਿੱਚ ਮਹਾਂਪੁਰਸ਼ਾਂ ਨੇ ਸੁਣੀ, ਸੰਸਕ੍ਰਿਤ ਗ੍ਰੈਮਰ ਦੇ ਗਿਆਨੀਆਂ ਨੇ ਇਸ ਨੂੰ ਨਿਖੇੜ ਕੇ 3 ਸ਼ਬਦਾਂ ਦੀ ਇੱਕ ਧੁਨ ਦੱਸੀ ਅਤੇ ਇਹਦੇ ਅਰਥ ਕੀਤੇ। ਆਕਾਰ, ਉਕਾਰ, ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ, ਇਹ ਕੀਮਤੀ ਬੋਲ ਆ ਗਏ ਅਗਿਆਨੀਆਂ ਦੇ ਹੱਥ 'ਚ। ਅਤੇ ਉਹਨਾਂ ਨੇ ਫਿਰ ਅਰਥ ਇਸ ਦੇ ਕਰ ਦਿੱਤੇ ਕਿ ਵਾਕਈ ਕੋਈ 3 ਰੱਬ ਨੇ, ਉਤਪਤੀ ਕਰਨ ਵਾਲਾ ਵੱਖ ਹੈ, ਪਾਲਣਾ ਕਰਨ ਵਾਲਾ ਵੱਖ ਹੈ, ਨਾਸ ਕਰਨ ਵਾਲਾ ਵੱਖ ਹੈ। ਜਿਨ੍ਹਾਂ ਨੇ ਅਨਾਹਤ ਧੁਨ ਵਿੱਚ ਓਅੰਕਾਰ ਨੂੰ ਸੁਣਿਆ ਸੀ, ਉਹਨਾਂ ਦੇ ਅੰਦਰ ਤਾਂ ਇਹ ਪ੍ਰਤੀਤ ਜਾਗੀ ਸੀ ਵੀ 3 ਕੰਮ ਜਗਤ ਵਿੱਚ ਹੋ ਰਹੇ ਨੇ, ਵਸਤੂਆਂ 'ਤੇ ਜੀਵ ਜੰਮ ਰਹੇ ਨੇ, ਵਸਤੂਆਂ 'ਤੇ ਜੀਵ ਟਿਕ ਰਹੀਆਂ ਨੇ ਅਤੇ ਫਿਰ ਮਿਟ ਰਹੀਆਂ ਨੇ। ਕੰਮ 3 ਤਰ੍ਹਾਂ ਦੇ ਹੋ ਰਹੇ, ਵਸਤੂਆਂ ਦਾ ਜਨਮ ਹੋ ਰਿਹਾ, ਜੀਵਾਂ ਦਾ ਜਨਮ ਹੋ ਰਿਹਾ, ਜੀਵ ਕੁਛ ਦਿਨ ਟਿਕਦੇ ਨੇ, ਵਸਤੂਆਂ ਕੁਛ ਦਿਨ ਟਿਕਦੀਆਂ ਨੇ, ਫਿਰ ਮਿਟ ਜਾਂਦੀਆਂ ਨੇ। ਇਹ 3 ਕੰਮ ਹੋ ਰਹੇ, ਇਹ 3 ਤਰ੍ਹਾਂ ਦਾ ਪਸਾਰਾ ਜਗਤ ਵਿੱਚ ਹੋ ਰਿਹਾ। ਸੂਰਜ ਜੰਮ ਰਹੇ ਨੇ, ਸੂਰਜ ਟਿਕ ਰਹੇ ਨੇ, ਸੂਰਜ ਮਿਟ ਰਹੇ ਨੇ, ਅਨੰਤ ਸੂਰਜ ਮਿਟ ਚੁੱਕੇ ਨੇ, ਕਈ ਮਿਟਣਗੇ। ਈਸਾਈਅਤ ਦੀ ਇਹ ਗੱਲ ਬਿਲਕੁਲ ਬਚਕਾਨਾ ਜਿਹੀ ਲੱਗਦੀ ਹੈ ਵੀ ਇਹ 4000 ਸਾਲ ਹੋਏ ਨੇ ਇਸ ਪ੍ਰਿਥਵੀ ਨੂੰ ਬਣਿਆ, ਜ਼ਮੀਨ ਨੂੰ ਬਣਿਆ। ਤੋ ਚਲੋ, ਜਦੋਂ ਹਜ਼ਰਤ ਈਸਾ ਨੇ ਆਖਿਆ ਗਾਲਬਨ 2000 ਸਾਲ ਇਹ ਵੀ ਹੋ ਗਏ, ਤਾਂ ਇਸ ਹਿਸਾਬ ਨਾਲ 6000 ਸਾਲ ਬਣਦੇ ਨੇ ਵੀ ਇਹ ਜ਼ਮੀਨ ਬਣੀ ਹੈ 6000 ਸਾਲ। ਤੋ ਈਸਾਈਆਂ ਦੇ ਇਹ ਬੋਲ ਤਾਂ ਬਿਲਕੁਲ ਥੋਥੇ ਅਤੇ ਉੱਪਰ ਹੋਏ ਨੇ। ਕੁਝ ਐਸੀਆਂ ਚੀਜ਼ਾਂ ਮਿਲੀਆਂ ਨੇ ਜੋ ਹਜ਼ਾਰਾਂ ਸਾਲ ਪੁਰਾਣੀਆਂ ਨੇ, ਉਹਦੇ ਸਬੂਤ ਮੁਹੱਈਆ ਹੋ ਗਏ।
اور یہ زمین صرف 6,000 سال دی ہے بنی، بچکانہ جی گل ہے، بچیاں والی جو ہے گل ہے۔ اتھے ایک گل سپشٹ ہوندی ہے کہ بہت گہرے تل چو کوئی دھن نہیں اٹھی، لیکن اتنی گل ضرور ہے کہ زمین مٹے گی، یہ عمر ہے، یہ پیدا ہوئی سی، یہ ٹکی ہوئی ہے، یہ مٹے گی۔ گٹنت دیپنگ گٹنت روپنگ گٹنتر اوسس نکھتر گگنگ، صاحب کہندے نے گھٹ رہے ہے سورج، اے چندرما، اے پرتھوی، تے جے گھٹ رہی ہے تے مٹے گی، جمی ہے، ٹکی ہے، ٹک کے گھٹ رہی ہے، گھٹ کے مٹ جائے گی۔ کم اے تین طرح دے جگت وچ ہو رہے ہیں۔ انبھوی نو یہ پرتیت ہویا کہ کچھ جم رہا ہے، کچھ ٹک رہا ہے، مٹ رہا ہے، تو او انکار دی دھن اس دے اندروں پیدا ہوئی ہے۔ تے بعد وچ اے قیمتی بول کھما کرنی اگیانیاں دے ہتھ آ گیا۔ اکثر برہم گیانیاں دے بول صرف دماغی تل تے جین والے منکھاں دے ہاتھ چ آ جاندے نے، پر وہ اپنے ڈھنگ نال ارتھ کردے نے، وکھیویں بہت وڈے کھڑے ہو جاندے نے۔ تو وکھیویں کھڑے ہو گئے، انہاں نے تین رب بنا دیتے، برہما، بشن، مہیش۔ برہما اتپتی کر رہے ہیں، بشنو پالنا کر رہے ہیں، شنکر ناس کر رہے ہیں۔ تین رب پوجے گئے اور پوجے جا رہے ہیں، اج بھی پوجے جا رہے ہیں، جس دے بشنو دے مندر بہت زیادہ نے، شنکر دے مندر بہت زیادہ نے۔ سمچے بھارت دا داس نے بھرمن کیتا ہے، برہمے دا ایک کوئی مندر میں ویکھے، اور نہیں ہے، کدھرے بھی نہیں ہے، کسی وڈے تیرتھ تے برہمے دا کوئی مندر نہیں ہے۔ بشنو دے ہے گئے نے، یا بشنو دے انسا ماتر جو اوتار ہوئے نے انہاں دے نے، یا شیو جی دے نے۔ حیرانگی دی گل، اے اتپتی کرن والا سارے سنسار نو برہما، تے برہما دا کوئی مندر نہیں۔ اتپتی تے ہو گئی، ہن اودے نال کم کی، گل ختم، جنم تے ہو گیا، ہن برہمے نال تے کوئی کم نہیں، ہن تے جیونا ہے تے مرنا ہے، ہن تے بشنو نال کم ہے، شیو جی نال کم ہے، تے جنہاں نال کم ہے انہاں دی پوجا کرنی، او تے ہو گئی گھٹنا، لنگ گیا، برہما تے لنگ گیا، اودے نال کی سمبندھ، جنم تے ہو گیا، اودے کول کی لینا دینا۔ بشنو نے پالنا کرنی ہے، پوجا کریے پالنا ہوندی رہے، تے موت کرنی ہے شیو جی نے، تو یہ بھی پوجا کریے چھیتی موت نہ آوے، ذرا دور رہے سڈے گھر تو۔ انہی گل ہے، بشنو دی پوجا اس واسطے ہوئی سڈے گھر آوے، تے شیو جی دی پوجا اس واسطے ہوئی گھر تو دور رہے ذرا، انہی گل ہے، اور کچھ نہیں۔ ایک نے ناش کرنا ہے، ایک نے پالنا کرنی ہے، دوہاں نال کم پینا ہے، دوہاں نال پالا جو ہے پینا ہے، لازمی پالا پینا ہے، اس تو بنا جیون ہو نہیں سکتا۔ تو جنہیں پالنا کرنی ہے وہ دی پوجا رج کے ہوئی ہے، پالنا کردا رہے، تے جنہیں موت کرنی ہے وہ دی بھی رج کے پوجا ہوئی، بہت بڑے مندر نے شیو جی دے، اور پوجا اس واسطے ہوئی سڈے گھر تو ذرا دور رہے۔ گل جڑی اتنی ہے، مول جڑی گل ہے اتنی ہے، برہما جنم تے ہو گیا، ہوں وہ کام کی ہے، اس واسطے برہمے دا کوئی مندر نہیں۔ انج تین دیوتیاں دی دھارنا ہے، بھائی ایک اتپتی کر رہا ہے، ایک پالنا کر رہا ہے، ایک ناش کر رہا ہے۔ آیا گرو نانک دا زمانہ، آپ نے اوہنکار دی دھن نال ایکا جوڑیا، ایک اوہنکار، یا انج کہہ لو اے الہام، اے خسم دی بانی، اے اناہد ناد گرو نانک دے اندر جو پرگٹ ہویا، ایک اوہنکار، وہ ایک ہے۔ ایک تو پالنا ہو رہی ہے، ایک تو اتپتی ہو رہی ہے، ایک تو ناس ہو رہے، ایک اوہنکار۔ اور جو ایک ہے جس تو اتپتی پالنا تے ناس ہو رہے، وہ ست سروپ ہے، تے جو ست سروپ ہے وہ گرو ہے، جگت دا پریرک داتا ہے، جگت نو گیان دین والا ہے۔ آد انت ایک اوتارا، سوئی گرو سمجھو ہمارا۔ جتھے ایک تو اتپتی پالنا تے ناس ہو رہے، وہ ست سروپ ہے، وہ گرو ہے، جتھے وہ گرو ہے اتھے وہ پرساد ہے، دیالو ہے، دیا دا گھر ہے، دیا اس دا سبھاؤ ہے، اس دی ہوند ست ہے، او دا سبھاؤ کی ہے پرساد، او دی دین کی ہے گرو پریرنا گیان، او دی دین کی ہے جیون زندگی، تن دے تل دی اس دی دین زندگی، من دے تل دی اس دی دین گیان گرو ہے، پھر اس دا سبھاؤ کی ہے پرساد دیالو ہے۔ سمچا مول منتر لئیے تے اس کافی سما لگ جائے گا، اسی روپ وچ ایتھے جو لکھیا ہویا چھوٹے روپ وچ، ایک اوہنکار ستگر پرساد، وہ ایک ہے، ایک تو پالنا اتپتی تے ناس ہو رہا ہے، وہ ست سروپ ہے، اور وہ جڑا ست سروپ ہے وہ گرو ہے، پریرنا دیندا ہے، گیان دیندا ہے۔ اپرم پر پار برہم پرمیشر، نانک گر ملیا سوئی جیو۔ گرو نانک دے اندر خسم بولے نے، خسم کی بولیا، گیان، شبد، دھن۔ तो वह गुरु रूप है, जिथे वह सत गुरु है उत्थे उसका सुभाव है प्रसाद दयालु, दया की मूर्ति, उहदे च कठोरता नहीं है, उहदे च दया है, उहदे च खिमा है, उहदे च बर्दाश्त का मादा है। इस वास्ते कहिंदे ने जब कोई खिमावान हो जाए, जब कोई दयालु हो जाए, तो कहिंदे ने इहदे अंदर रब प्रगट होया, इहदे अंदर परमात्मा प्रगट होया, क्योंकि परमात्मा के गुण प्रगट होना परमात्मा प्रगट होना है, परमात्मा के सुभाव का प्रगट होना परमात्मा वर्गे सुभाव का हो जाना, इंज कह लो ये परमात्मा का प्रगट होना है। तो इत्थे तक ते ए मूल मंत्र, मूल मंगल छोटा, सोहला खुशी दे गीत, ते खुशी दा गीत जो गुरु नानक देव जी महाराज ने उच्चारण किया है, सिर्फ प्रथम पंक्ति एक पंक्ति दे मैं अर्थ कर दे, समा काफ़ी हो गया, तो कल मैं खुलासा करांगा पहले शब्द का। जय घर कीरत आखिए करते का होए विचारो, सोहला खुशी दे गीत किथे गाई है, ये खुशी दे गीत किथे सुनी है, खुशी दे गीत गा सकीए विचार किथे करिए। महाराज कहिंदे जय घर कीरत आखिए, जिस घर दे च उस करते दी कीर्ति आखी जांदी है, उसका कीर्तन होंदा है, ते उसकी विचार होंदी है, ये खुशी दे सोहले तो उत्थे गा, ते इस खुशी दी विचारां नूं तो उत्थे सुन। भाव सतसंग भाव गुरु द्वारे होए सो जी पाए सी, जिथे बैठ के उस सच दी विचार होवे, जिथे बैठ के उस सच दी कीर्ति होवे, उस घर दे च उस खुशी दे सोहले नू तू सुन, उदी जो है तू विचार कर। जय घर कीरत आखिए, जिस घर दे च, जिस सतसंग रूपी घर दे च, जिस एकत्रता दे च उस परिपूर्ण परमात्मा दी कीर्ति आखी जा रही है, उसका जस गायन हो रहा है, ते करते का होए विचारो, ते करते दियां विचारां हो रही। मैं एक निक्की जी अर्ज करा, जो मनुख की विचार का हिस्सा बन जाए वही जगत दे च है, बाकी जगत दे च नहीं है, कुछ भी नहीं है। जो साड़ी विचार का हिस्सा बन गया वह है, बाकी नहीं है। जो साड़े सोचनी का हिस्सा बन गया वह है, बाकी नहीं है। जो साड़े मन का हिस्सा बन गया वह है, बाकी नहीं है। भगत कबीर जी महाराज नूं पुछया गया, तुसीं रब नूं किवें जाणिया, आपने सिर्फ दो पंक्तियां च गल मुकाई है, कहो कबीर मन मानिया, मन मानिया तो हर जाणिया, मन मन गया, परमात्मा साडी सोचनी का हिस्सा बन गया, साडे विचारां का हिस्सा बन गया, असी जान लिया, असी जुड़ गए उस नाल। तो जिस घर दे च करते पुरख की विचार हो रही है उस करते दी, और जिस घर दे च उसकी कीर्ति हो रही है, उसका कीर्तन हो रहा है, उसकी विचार हो रही है, ये दो गल्लां गुरु घर दे च प्रधान, विचार ते कीर्तन। कीर्तन जिस दे च अफुर हो जाना, अडोल हो जाना, विचार जिस दे च सोचना, कीर्तन दे च सोचना नहीं है। निर्वाण कीर्तन गाओ करते का, निमक सिमरत जित छूटे, कीर्तन सुनदे होया अगर कोई अर्थ बोध दे च खो जाए, बे शब्द दे अर्थ की ने, ये पंक्ति जो रागी सिंह गायन कर रहा है ये अर्थ की होणगे, तो अर्थां च खो जाएगा, करते दी कीर्ति च नहीं खो सकेगा, करते पुरख नाल नहीं जुड़ सकेगा। तू विचार अर्ग कर, कीर्तन केवल सुन, उस करते दा कीर्तन केवल सुन, उस नाल जुड़न दा वसीला बना, विचार उसनू अपने मन दा हिस्सा बना, अपनी सोचनी दा हिस्सा बना। तो ये दो तरीके ने। तो साहिब कहन जय घर कीरत आखिए, जिस घर दे च उसकी कीर्ति आखी जाती है, भाव गायन की जाती है, ते करते का होए विचारो, ते करते पुरख दियां विचारां होंदियां, जिस घर दे च बैठ गए, तित घर गाओ सोहला सिमरो सिरजन हारो, उस घर दे च ये खुशी दे गीत गाओ, उस घर दे च इस तरह के गीत की विचार करो, उस सिरजनहार नूं सिमरो, उस घर दे च भाव उस सतसंग रूपी घर दे च। बाकी पंक्तियां दे विचार कल कर देंगे, काफ़ी समा हो गया, तुसी दूर दूर तक घरां दे जाना हुंदा, ते थानू लेट ना करिए। साहिब गुरु नानक देव जी महाराज रहमत करन, गालबन ये चार पंज शब्द ने, ते चार पंज दिनां दे जिवें सतगुरु देव जी महाराज ने मेहर वरताई, तुच बुद्धि अनुसार अर्थ भाव अर्थ थोड़े सामने रखने की कोशिश करांगे। जो कुछ आपने सरवण किया साहिब श्री गुरु नानक देव जी महाराज आप दे हिरदे दे च वसावन, ते सारिआं नूं इस खुशी की दात बख्शन। चूंकि इस बाणी का नाम सतगुर ने खुशी दे गीत रखे है, सोहला खुशी दे गीत, ते मैं फिर लफ्ज़ चेते करा दें और चेते रहने चाहिए ने। जिस दिन मौत खुशी बन जाती है जिंदगी सफल हो गई, जिस दिन मौत खुशी बन गई वाकई इस बंदे ने कीर्तन सोहला गा लिया, सोहला गा रहा, खुशी दे गीत इसने गा लेने, तो सतगुरु साड़ी जिंदगी सफल करन, ਮਹਾਨ ਬਣਾਵਣ ਅਤੇ ਅਸੀਂ ਇਸ ਕੀਰਤਨ ਸੋਹੇਲੇ ਦੀ ਅਹਿਮੀਅਤ ਨੂੰ ਸਮਝ ਸਕੀਏ। ਭੁੱਲ ਚੁੱਕ ਦੀ ਖਿਮਾ ਗੱਜ ਵੱਜ ਕੇ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।